ਤੁਸੀਂ ਹੋ SBS ਪੰਜਾਬੀ ਦੇ ਨਾਲ।
ਜਿੱਥੇ ਇੱਕ ਦਿਨ ਜੰਗਲੀ ਅੱਗ ਲੱਗਦੀ ਹੈ ਉੱਥੇ ਦੂਜੇ ਦਿਨ ਹੜ੍ਹ ਆ ਜਾਂਦੇ ਨੇ। ਆਸਟ੍ਰੇਲੀਆ ਵਿੱਚ ਗਰਮੀਆਂ ਦੌਰਾਨ ਲਗਾਤਾਰ ਗੰਭੀਰ ਮੌਸਮ ਘਟਨਾਵਾਂ ਦੀ ਸੰਭਾਵਨਾ ਵੱਧ ਰਹੀ ਹੈ। ਮਾਹਰ ਮੰਨਦੇ ਨੇ ਕਿ ਗਲੋਬਲ ਵਾਰਮਿੰਗ ਕਾਰਨ ਅਜਿਹੇ ਖਤਰੇ ਹੋਰ ਵੀ ਵੱਧ ਜਾਂਦੇ ਨੇ। ਫਿਰ ਉਹ 2019-20 ਵਿੱਚ ਬਲੈਕ ਸਮਰ ਬੁਸ਼ਫਾਇਰ ਦੀ ਤਬਾਹੀ ਤੋਂ ਬਾਅਦ ਅਗਲੇ 2 ਸਾਲਾਂ ਵਿੱਚ ਮੂਸਲਾਧਾਰ ਮੀਂਹ ਅਤੇ ਹੜ੍ਹ ਹੋਣ ਜਾਂ 2026 ਦੀ ਸ਼ੁਰੂਆਤ ਤੋਂ ਹੀ ਕਈ ਅੱਗਾਂ ਨਾਲ ਝੁਲਸਦਾ ਵਿਕਟੋਰੀਆ। ਅਜਿਹੀਆਂ ਆਫ਼ਤਾਂ ਤੋਂ ਬਾਅਦ ਮੁੜ ਵਸੇਵੇ ਨੂੰ ਕਈ ਵਰੇ ਵੀ ਲੱਗ ਜਾਂਦੇ ਨੇ, ਖਾਸ ਕਰ ਉਦੋਂ ਜਦੋਂ ਪੀੜਤਾਂ ਕੋਲ ਮਾਲੀ ਮਦਦ ਨਾ ਹੋਵੇ। ਅਜਿਹੇ ਵਿੱਚ ਕਈ ਲੋਕ ਬੀਮਾ ਨੂੰ ਆਪਣੇ ਮੁੜ ਵਸਾ ਲਈ ਬੇਹੱਦ ਜ਼ਰੂਰੀ ਮੰਨਦੇ ਨੇ, ਜਦਕਿ ਕਈ ਹੋਰਨਾਂ ਦਾ ਤਜੁਰਬਾ ਇਸ ਤੋਂ ਕਿਤੇ ਹੀ ਉਲਟ ਹੈ। ਕਿ ਪ੍ਰਾਪਰਟੀ ਐਂਡ ਐਸੈਟਸ ਭਾਵ ਕਿ ਜਾਇਦਾਦ ਅਤੇ ਸਮਾਨ ਦਾ ਬੀਮਾ ਵੀ ਕਰਵਾਉਣਾ ਚਾਹੀਦਾ, ਕਿਹੜਾ, ਕਿੰਨਾ ਅਤੇ ਕਿਸ ਤਰ੍ਹਾਂ ਦਾ ਬੀਮਾ ਤੁਹਾਡੇ ਲਈ ਸਹੀ ਹੋ ਸਕਦਾ, ਇਸ ਮੁੱਦੇ ਉੱਤੇ ਖਾਸ ਰਿਪੋਰਟ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ। ਦੋ ਹਜ਼ਾਰ 26 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਜੰਗਲੀ ਅੱਗਾਂ ਭਾਵ ਕੇ ਬੁਸ਼ ਫਾਇਰਸ ਤੋਂ ਲੜ ਰਿਹਾ। ਆਸਟ੍ਰੇਲੀਆ ਦੀ ਬੀਮਾ ਕੌਂਸਲ ਨੂੰ ਪ੍ਰਭਾਵਿਤ ਲੋਕਾਂ ਤੋਂ ਇੰਸ਼ੋਰੈਂਸ ਲਈ ਦਾਅਵੇ ਆਉਣੇ ਵੀ ਸ਼ੁਰੂ ਹੋ ਗਏ ਨੇ, ਪਰ 80 ਘਰਾਂ ਅਤੇ 3 ਕਾਰੋਬਾਰਾਂ ਸਮੇਤ ਅੱਗ ਦੀ ਚਪੇਟ ਵਿਚ ਆਈਆਂ 300 ਤੋਂ ਵੱਧ ਇਮਾਰਤਾਂ ਵਿਚੋਂ ਕਈਆਂ ਕੋਲ ਜਾਇਦਾਦ ਅਤੇ ਸਮਾਨ ਦਾ ਬੀਮਾ ਨਹੀਂ ਹੈ। ਬਹੁਤ ਸਾਰੇ ਖੇਤਰੀ ਨਿਵਾਸੀ ਦਾਅਵਾ ਕਰਦੇ ਹਨ ਕਿ ਆਮ ਸਥਿਤੀ ਤੱਕ ਪਹੁੰਚਣ ਨੂੰ ਉਨ੍ਹਾਂ ਨੂੰ ਕਈ ਸਾਲ ਲੱਗ ਸਕਦੇ ਨੇ। ਅਜਿਹੇ ਵਿਚ 2009 ਦੀ ਝਾੜੀਆਂ ਦੀ ਅੱਗ ਕਾਰਨ ਆਪਣਾ ਘਰ ਗੁਆਉਣ ਤੋਂ ਬਾਅਦ ਮੁੜ ਸ਼ੁਰੂਆਤ ਕਰਨ ਵਾਲੇ ਚਰਨਾਮਤ ਸਿੰਘ ਦੱਸਦੇ ਹਨ ਕਿ ਕੋਈ ਵੀ ਬੀਮਾ ਕਰਵਾਉਣਾ ਸਮੱਸਿਆ ਦਾ ਹੱਲ ਨਹੀਂ ਹੈ। ਬੀਮਾ ਦੇ ਲੁਕਵੇਂ ਖਰਚੇ ਅਤੇ ਨਿਯਮਾਂ ਬਾਰੇ ਜਾਗਰੂਕਤਾ ਹੋਣੀ ਵੀ ਬਹੁਤ ਜ਼ਰੂਰੀ ਹੈ।
ਸਾਡਾ 2009 ਦੇ ਵਿਚ ਜਿਹੜੀ ਬਲੈਕ ਸੈਟਰਡੇ ਬੁਸ਼ਫਾਇਰ ਹੋਈ ਸੀ ਉਹਦੇ ਵਿਚ ਬਹੁਤ ਨੁਕਸਾਨ ਹੋਇਆ ਸੀਗਾ। ਉਦੋਂ ਮਤਲਬ ਕਈ ਰੀਜਨ ਸੀਗੇ, ਇੱਕ ਤਾਂ ਵਾਰਨਿੰਗ ਹੈ ਨਹੀਂ ਸੀਗੀ ਕੋਈ, ਲਾਸਟ ਮਿੰਟ ਤੇ ਪਤਾ ਲੱਗਾ ਅਗਾਈ ਤੇ। ਦੂਜੀ ਹਵਾ ਜਿਹੜੀ ਸੀਗੀ ਇੰਨੀ ਤੇਜ਼ ਸੀਗੀ ਵੀ 90 ਤੋਂ 100 ਕਿਲੋਮੀਟਰ ਅੱਗ ਜਿਹੜੀ ਫੈਲ ਰਹੀ ਸੀ, ਕਿਉਂਕਿ ਜਿਹੜੇ ਜਿੱਥੇ ਅੱਗ ਲੱਗੀ ਆ ਉੱਥੋਂ ਜਿਹੜੇ ਚਗਿਆੜੇ ਉੱਠ ਕੇ ਡਿੱਗਦੇ ਸੀਗੇ ਅੱਗੇ ਤੇ ਅੱਗੇ, ਉਹ ਗਾਂਹ ਬਲੀ ਜਾਂਦੇ ਸੀਗੇ। ਇਸ ਕਰਕੇ ਸਾਨੂੰ ਨਫ਼ ਟਾਈਮ ਵੀ ਨਹੀਂ ਸੀ ਮਿਲਿਆ। ਜਿਹੜੀਆਂ ਚੀਜ਼ਾਂ ਪਿਛਲੀ ਵਾਰੀ ਹੋਈਆਂ ਸਾਡੀਆਂ, ਮਤਲਬ ਜਾਂ ਗਲਤੀਆਂ ਕਹਿ ਲਓ, ਜਾਂ ਅਸੀਂ ਪ੍ਰਪੇਅਰ ਨਹੀਂ ਸੀਗੇ ਜਿਹਨਾਂ ਚੀਜ਼ਾਂ ਲਈ, ਉਹਨਾਂ ਲਈ ਫਿਰ ਅਸੀਂ ਬਾਅਦ ਦੇ ਵਿੱਚ ਜਿੰਨਾ ਕੁ ਬੰਦਾ ਕਰ ਸਕਦਾ ਉਨਾ ਕੁ ਪ੍ਰਪੇਅਰ ਕੀਤਾ। ਬਾਕੀ ਇਹ ਜਿਹੜੇ ਨੈਚੁਰਲ ਡਿਜ਼ਾਸਟਰ ਹੁੰਦੇ ਆ, ਇਹ ਤਾਂ ਇਹਨਾਂ ਦੇ ਮੂਹਰੇ ਤਾਂ ਬਹੁਤ ਜ਼ੋਰ ਘੱਟ ਚੱਲਦਾ। ਵੈਸੇ ਤਾਂ ਇੰਸ਼ੋਰੈਂਸ ਦਾ ਮੇਨ ਮਕਸਦ ਤਾਂ ਇਹ ਹੁੰਦਾ ਵੀ ਤੁਸੀਂ ਉਹਨੂੰ ਪ੍ਰੋਟੈਕਟ ਕਰ ਲਿਆ, ਤੁਸੀਂ ਉਹਨਾਂ ਦੀ ਜਿਹੜੀ ਕੋਸਟ ਆ ਜਿਹੜੀ ਜੀਅਰਲੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਤੁਹਾਡਾ ਕਵਰ ਹੋ ਗਿਆ ਪ੍ਰੋਪਰਟੀ। ਜੇ ਉਹਦਾ ਕੋਈ ਨੁਕਸਾਨ ਹੁੰਦਾ ਆ ਤਾਂ ਫਿਰ ਉਹਦੀ ਜਿਹੜੀ ਰੀਪਲੇਸਮੈਂਟ ਆ ਉਹ ਇੰਸ਼ੋਰੈਂਸ ਕਰਦੀ ਆ। ਨੋਰਮਲੀ ਤਾਂ ਇਹ ਬੜਾ ਸਿੰਪਲ ਲੱਗਦਾ, ਪਰ ਕਈ ਵਾਰੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਵੀ ਮਤਲਬ ਜਿੱਥੇ ਉਹਨਾਂ ਨੂੰ ਪ੍ਰੋਫਿਟ ਹੁੰਦਾ ਆ, ਜਿੱਥੇ ਕਲੇਮ ਨਹੀਂ ਹੁੰਦੇ ਉੱਥੋਂ ਤਾਂ ਖੁਸ਼ ਹੋ ਕੇ ਉਹ ਇੰਸ਼ੋਰੈਂਸ ਕਰੀ ਜਾਂਦੀਆਂ। ਜਿੱਥੇ 1-2 ਵਾਰੀ ਕਲੇਮ ਹੋ ਜਾਂਦੇ ਆ ਜਿਹੜੇ ਮਤਲਬ ਜਾਂ ਅੱਗ ਨਾਲ ਰਿਲੇਟਡ ਜਾਂ ਕੋਈ ਤੂਫਾਨਾਂ ਨਾਲ ਰਿਲੇਟਡ, ਉੱਥੇ ਉਹ ਵੀ ਵਿੱਚ ਕੰਡੀਸ਼ਨਾਂ ਪਾਉਣ ਲੱਗ ਪੈਂਦੇ ਆ। ਪਹਿਲਾਂ ਆਪਾਂ ਨੂੰ ਨਹੀਂ ਪਤਾ ਲੱਗਦਾ, ਬਰੀਕ ਬਰੀਕ ਲਿਖੀਆਂ ਹੁੰਦੀਆਂ, ਜਦੋਂ ਮੁੜ ਕੇ ਕਵਰ ਦੀ ਵਾਰੀ ਆਉਂਦੀ ਆ ਤੇ ਉਹ ਉੱਥੇ ਉਸ ਲੈਵਲ ਤੇ ਕਈ ਵਾਰੀ ਕਵਰ ਨਹੀਂ ਕਰਦੇ ਤੁਹਾਡਾ ਲੋਸ ਆ ਜਿਹੜਾ।
ਉੱਥੇ ਹੀ ਆਸਟ੍ਰੇਲੀਅਨ ਸਿੱਖ ਸਪੋਰਟ ਤੋਂ ਪੀੜਤਾਂ ਦੀ ਮੁੜ ਵਸੇਵੇ ਵਿੱਚ ਮਦਦ ਕਰਨ ਵਾਲੇ ਗੁਰਜੀਤ ਸਿੰਘ ਦੱਸਦੇ ਨੇ ਕਿ ਸਫਾਈ, ਮਾਲ ਡੰਗਰ, ਪਸ਼ੂਆਂ ਦੀ ਖੁਰਾਕ ਅਜਿਹੇ ਕਈ ਨੁਕਸਾਨ ਹਨ ਜਿਨ੍ਹਾਂ ਦੀ ਨਾ ਸਿਰਫ ਭਰਪਾਈ ਔਖੀ ਹੁੰਦੀ ਹੈ ਸਗੋਂ ਇਸ ਦਾ ਸਹੀ ਮੂਲ ਲਗਾਉਣਾ ਵੀ ਔਖਾ ਹੋ ਜਾਂਦਾ।
ਇਹ ਹੁਣ ਚਲੋ ਇੱਕ ਆਫ਼ਤ ਦੀ ਘੜੀ ਹੈ ਸਾਰਿਆਂ ਵਾਸਤੇ, ਹਨ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਸੜ ਗਏ ਆ, ਸਾਰੇ ਜਿਨ੍ਹਾਂ ਦਾ ਹਨਾ ਮਾਲ ਡੰਗਰ ਵੀ ਇੱਧਰ ਉੱਧਰ ਚਲੇ ਗਿਆ। ਕਿ ਮਤਲਬ ਪ੍ਰੋਬਲਮ ਇਹ ਹੁੰਦੀ ਆ ਕਿ ਜ਼ਿਆਦਾਤਰ ਹੁਣ ਦੇਖੋ ਜਿਹੜੇ ਫਾਰਮਿੰਗ ਦੇ ਵਿੱਚ ਘਰ ਹੁੰਦੇ ਹਨਾ, ਉੱਥੇ ਜ਼ਿਆਦਾ ਹੁੰਦੀ ਆ ਕਿ ਫਾਰਮਰਸ ਦੀ ਫੈਂਸ ਸੜ ਗਈ, ਜਿਨ੍ਹਾਂ ਦੇ ਮਤਲਬ ਐਨੀਮਲ ਉਹ ਇੱਧਰ ਉੱਧਰ ਚਲੇ ਗਏ ਜਾਂ ਕਿਤੇ ਹਨਾ ਹੋ ਗਿਆ, ਤੇ ਉਹ ਸਾਰਿਆਂ ਵਾਸਤੇ ਮਤਲਬ ਕਿ ਹੈਗੀ ਆ। ਸਾਡੀ ਇੱਕ ਟੀਮ ਜਿਹੜੀ ਆ ਕਿ ਉਹ ਹੁਣ ਫਾਰਮਰਸ ਨਾਲ ਜਾ ਰਹੀ ਆ, ਉੱਥੇ ਦੇਖ ਰਹੀ ਕਿ ਉਹਨਾਂ ਨੂੰ ਕੀ ਜ਼ਰੂਰਤ ਆ। ਫਿਰ ਅਸੀਂ ਜਿਹੜਾ ਕਿ ਹੋਪਸ ਹੋ ਕਿ ਆਉਣ ਵਾਲੇ ਦਿਨਾਂ 'ਚ ਫਿਰ ਉਹੀ ਸਾਰਾ ਜਿਹੜਾ ਸਾਡਾ ਪ੍ਰੋਜੈਕਟ ਆ ਕਿ ਉਹਨਾਂ ਫਾਰਮਰਸ ਦੀ ਹੈਲਪ ਕੀਤੀ ਜਾਵੇ ਜਿਨ੍ਹਾਂ ਦੀਆਂ ਫੈਂਸ ਸੜ ਗਈਆਂ ਜਾਂ ਜਿਨ੍ਹਾਂ ਦੇ ਘਰ ਉੱਥੇ ਸੜ ਗਏ, ਉਹਨਾਂ ਦੀ ਨਾਲ ਹੈਲਪ ਕਰਕੇ ਜਾਂ ਉਹਨਾਂ ਨੂੰ ਹੇ ਪ੍ਰੋਵਾਈਡ ਕੀਤਾ ਜਾਵੇ, ਜਾਂ ਹੋਰ ਜਿਹੜੀਆਂ ਉਹਨਾਂ ਨੂੰ ਐਸੈਂਸ਼ੀਅਲ ਆਈਟਮ ਚਾਹੀਦੀਆਂ, ਕੱਪੜੇ, ਹੋਰ ਦੂਜਾ ਤੀਜਾ, ਉਹ ਫਿਰ ਅਸੀਂ ਸਾਰਾ ਹੁਣ ਜਿਹੜੀ ਸਾਡੀ ਇਨਫੋਰਮੇਸ਼ਨ ਸਾਰੀ ਇਕੱਠੀ ਕਰਕੇ ਉਹ ਫਿਰ ਅਸੀਂ ਹੁਣ ਸੰਗਤ ਨੂੰ ਕਹਾਂਗੇ ਵੀ ਆਹ ਸਾਨੂੰ ਜ਼ਰੂਰਤ ਹੈਗੀ ਆ, ਸਾਡੇ ਵੇਅਰ ਹਾਊਸ ਤੇ ਪਹੁੰਚਾਓ, ਤੇ ਫਿਰ ਅਸੀਂ ਉਹਨਾਂ ਨੂੰ ਡਿਲੀਵਰ ਕਰਾਂਗੇ। ਬਾਕੀ ਜਿੱਥੇ ਸਾਡੇ ਵਲੰਟੀਅਰਸ ਦੀ ਮਤਲਬ ਕਿ ਜ਼ਰੂਰਤ ਹੋਊਗੀ, ਹੋਰ ਵੀ ਜਿਹੜੇ ਕੰਮ ਕਰਨ ਵਾਲੇ, ਜਿੱਦਾਂ ਫਾਰਮ 'ਚ ਕੰਮ ਕਰਨ ਵਾਲੇ ਆ ਜਾਂ ਘਰਾਂ 'ਚ ਕੰਮ ਕਰਨ ਵਾਲੇ ਆ ਸਾਰਾ, ਨਾ ਉੱਥੇ ਅਸੀਂ ਆਪਣੇ ਵਲੰਟੀਅਰਸ ਲਾ ਕੇ ਜਿਹੜਾ ਉਹਨਾਂ ਨੂੰ ਮਤਲਬ ਕਿ ਦੁਬਾਰਾ ਫਿਰ ਮਤਲਬ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਜੋ ਵੀ ਕਰ ਸਕਦੇ ਹਨ ਆਪਣੇ ਬਿਹਾਫ। ਬਾਕੀ ਤਾਂ ਚਲੋ ਦੇਖੋ ਇੰਸ਼ੋਰੈਂਸ ਕੰਪਨੀ ਨੇ, ਗਵਰਨਮੈਂਟ ਮਤਲਬ ਉਹ ਉਹਨਾਂ ਦੇ ਜ਼ਿਆਦਾ ਮਤਲਬ ਹੈ ਨਾ ਜੀ, ਪ੍ਰੋਜੈਕਟ ਆ, ਵੱਡੇ ਪ੍ਰੋਜੈਕਟ ਆ, ਉਹਨਾਂ ਦੇ ਤੇ ਹੈਲਪ ਕਰਨੀ ਆ ਫਾਈਨੈਂਸ਼ਲੀ।
ਆਪਣੇ ਤਜੁਰਬੇ ਤੋਂ ਚਰਨਾਮਤ ਸਿੰਘ ਦੱਸਦੇ ਹਨ ਕਿ ਇੱਕ ਤੋਂ ਬਾਅਦ ਦੂਜੀ ਆਫਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਮਿਲਣ ਵਾਲੀ ਬੀਮਾ ਮਦਦ ਵੱਖੋ ਵੱਖ ਹੋ ਸਕਦੀ ਹੈ।
ਸਾਡੇ ਏਰੀਏ ਦੇ ਵਿੱਚ ਇੱਕ ਦੋ ਵਾਰੀ ਸਾਡਾ ਨੁਕਸਾਨ ਹਨੇਰੀਆਂ ਨਾਲ, ਦਰਖਤ ਡਿੱਗਣ ਨਾਲ ਹੋਇਆ ਬਿਲਡਿੰਗਾਂ ਦੇ ਉੱਤੇ, ਤੇ ਇੰਸ਼ੋਰੈਂਸ ਨੇ ਸਾਨੂੰ ਕਹਿਤਾ ਵੀ ਜਿਹੜੇ ਨੈਕਸਟ ਟਾਈਮ ਕੋਈ ਵੀ ਦਰਖਤ ਨਾਲ ਨੁਕਸਾਨ ਹੋਵੇ ਉਹ ਨਹੀਂ ਅਸੀਂ ਕਵਰ ਕਰਨਾ। ਇੰਸ਼ੋਰੈਂਸ ਚੰਗੀ ਤਾਂ ਹੈਗੀ ਆ, ਪਰ ਬਹੁਤ ਜ਼ਿਆਦਾ ਉਹਦੇ ਤੇ ਰਿਸਰਚ ਕਰਕੇ ਕਰਵਾਉਣੀ ਚਾਹੀਦੀ ਆ ਵੀ ਤੁਹਾਡੇ ਜਿਹੜੀਆਂ ਪ੍ਰੋਪਰਟੀ ਆ ਜਾਂ ਤੁਹਾਡਾ ਜਿਹੜਾ ਮਟੀਰੀਅਲ ਆ ਜਾਂ ਮਸ਼ੀਨਰੀ ਆ ਉਹਨੂੰ ਇੰਸ਼ੋਰੈਂਸ ਕਵਰ ਕਰਦੀ ਆ, ਔਰ ਉਹਦੀ ਕੋਸਟ ਕਿੰਨੀ ਕਿ ਆ। ਕਈ ਬੰਦਿਆਂ ਨਾਲ ਜਦੋਂ ਗੱਲ ਕਰੀ ਦੀ ਆ ਉਹ ਕਹਿ ਦਿੰਦੇ ਆ ਜੀ ਜਿੰਨਾ ਕੁ ਨੁਕਸਾਨ ਹੋਣਾ ਆ ਉਹ 5 ਸਾਲਾਂ ਦੀ ਇੰਸ਼ੋਰੈਂਸ ਹੀ ਉਨੀ ਚੱਲ ਜਾਂਦੀ ਆ, ਬੰਦਾ 5 ਸਾਲ ਰਿਸਕ ਲੈ ਲਵੇ। ਪਰ ਇਹ ਮਤਲਬ ਇੰਡੀਵਿਜੁਅਲ ਟੂ ਇੰਡੀਵਿਜੁਅਲ ਆ ਜੀ, ਇਹ ਹਰੇਕ ਬੰਦੇ ਦੀ ਸੋਚਣੀ ਆ। ਕਈ ਵਾਰੀ ਇਹ ਵੀ ਹੋ ਸਕਦਾ ਬਈ ਪਹਿਲੇ ਸਾਲ ਹੀ ਨੁਕਸਾਨ ਹੋ ਜਾਵੇ, ਹੋ ਸਕਦਾ ਜੇ 5 ਸਾਲ 10 ਸਾਲ ਤੁਸੀਂ ਉਹਦੀਆਂ ਇੰਸ਼ੋਰੈਂਸ ਦਾ ਕਵਰ ਦਿੰਦੇ ਰਹਿੰਦੇ ਆ ਤੇ ਜਦੋਂ ਤੁਹਾਡਾ ਕਲੇਮ ਹੋਣਾ ਆ ਕਈ ਵਾਰੀ ਉਹਦੇ ਨਾਲੋਂ ਨੁਕਸਾਨ ਘੱਟ ਹੁੰਦਾ ਆ।
ਚਰਨਾਮਤ ਸਿੰਘ ਦਾ ਮੰਨਣਾ ਹੈ ਕਿ ਚੁਕੰਨਾ ਰਹਿ ਕੇ ਚੁੱਕੇ ਗਏ ਛੋਟੇ ਛੋਟੇ ਕਦਮ ਵੱਡੀ ਮੁਸੀਬਤ ਤੋਂ ਬਚਾ ਕਰ ਸਕਦੇ ਨੇ।
ਅਲਰਟ ਤਾਂ ਰਹਿਣਾ ਹੀ ਚਾਹੀਦਾ ਆ, ਕਿਉਂਕਿ ਕਈ ਵਾਰੀ ਆਪਾਂ ਬੈਠੇ ਸੋਚਦੇ ਰਹਿੰਦੇ ਹਾਂ ਵੀ ਜਿਹੜੀ ਬੁਸ਼ ਫਾਇਰ ਆ ਉਹ ਕੰਟਰੀ ਸਾਈਡ ਹੀ ਲੱਗਣੀ ਆ, ਪਰ ਜਿਨ੍ਹਾਂ ਨੇ ਵਿਕਟੋਰੀਆ ਦੀ ਐਮਰਜੈਂਸੀ ਐਪ ਇੰਸਟਾਲ ਕੀਤੀ ਹੋਊਗੀ ਉਹਨਾਂ ਨੂੰ ਨੋਟੀਫਿਕੇਸ਼ਨ ਆਈ ਜਾਂਦੇ ਜਿੱਥੇ ਜਿੱਥੇ ਅੱਗ ਲੱਗਦੀ ਆ, ਉਹਦੇ 'ਚ ਜਿਹੜੇ ਮੈਟਰੋਪੋਲੀਟਨ ਏਰੀਆ ਦੇ ਵਿੱਚ ਵੀ ਆ ਪਿੱਛੇ ਜੇ ਅੱਗ ਲੱਗ ਸਕਦੀ ਆ, ਉੱਥੋਂ ਗਾਂਹ ਫੈਲ ਸਕਦੀ ਆ। ਇਹ ਜ਼ਰੂਰੀ ਨਹੀਂ ਵੀ ਕੰਟਰੀ ਸਾਈਡ ਹੀ ਅੱਗ ਲੱਗਣੀ ਆ, ਪਰ ਧਿਆਨ ਰੱਖਣਾ ਸਾਰਿਆਂ ਲਈ ਬੜਾ ਜ਼ਰੂਰੀ ਆ। ਦੂਜੀ ਗੱਲ ਆ, ਗਰਮੀਆਂ ਦੇ ਵਿੱਚ ਘੁੰਮਣ ਫਿਰਨ ਜਾਂਦੇ ਬੱਚਿਆਂ ਨਾਲ, ਕੰਟਰੀ ਸਾਈਡ ਜਾਂਦੇ ਆ ਕਿਉਂਕਿ ਉੱਥੇ ਵਧੀਆ ਸੀਨਰੀ ਹੁੰਦੀ ਆ, ਪਹਾੜ, ਨਦੀਆਂ, ਨਾਲੇ, ਉਦੋਂ ਧਿਆਨ ਰੱਖਣਾ ਚਾਹੀਦਾ। ਵੈਦਰ ਵਗੈਰਾ ਚੈੱਕ ਕਰਨੇ ਚਾਹੀਦੇ ਆ, ਜਿਹੜੀਆਂ ਸਰਕਾਰ ਦੀਆਂ ਸਾਈਟਾਂ ਜਾਂ ਜਿੱਥੇ ਵਾਰਨਿੰਗ ਆਉਂਦੀ ਆ ਉਹ ਐਪਸ ਵੀ ਜਿਹੜੀਆਂ ਆ ਤੁਹਾਨੂੰ ਇੰਸਟਾਲ ਕਰਨੀਆਂ ਚਾਹੀਦੀਆਂ ਆ, ਤੇ ਪਹਿਲਾਂ ਤੁਹਾਨੂੰ ਪਤਾ ਹੋਵੇ ਕਿਹੜੇ ਰਾਹ ਬੰਦ ਕੀਤੇ ਆ, ਉੱਥੇ ਅਵੋਇਡ ਕੀਤਾ ਜਾਵੇ। ਕਈ ਵਾਰੀ ਅੱਗ ਦੂਰ ਲੱਗੀ ਹੁੰਦੀ ਆ ਤੇ ਧੂੰਆਂ ਇੰਨਾ ਜ਼ਿਆਦਾ ਹੁੰਦਾ ਆ ਤੇ ਵਿਜੀਬਿਲਟੀ ਘੱਟ ਜਾਂਦੀ ਆ ਤੇ ਸੜਕਾਂ ਤੇ ਐਕਸੀਡੈਂਟ ਹੋ ਜਾਂਦੇ ਆ। ਉਹ ਤਾਂ ਪਹਿਲਾਂ ਹੀ ਕਰਨਾ ਪੈਂਦਾ ਆ ਆਪਣੇ ਜਿੱਦਾਂ ਹੁਣ ਘਰ ਆ ਜਾਂ ਪ੍ਰੈਮਿਸਿਸ ਆ ਉਹਦੀ ਸਾਫ਼ ਸਫਾਈ ਜਿਹੜੀ ਆਲੇ ਦੁਆਲੇ, ਕਿਉਂਕਿ ਕੰਟਰੀ ਸਾਈਡ ਏਰੀਏ ਦੇ ਵਿੱਚ ਦਰਖਤ ਬਹੁਤ ਹੁੰਦੇ ਆ, ਆਲੇ ਦੁਆਲੇ ਪੱਤੇ ਵੀ ਡਿੱਗ ਪੈਂਦੇ ਆ ਜਾਂ ਥੋੜਾ ਬੜਾ ਕੋਈ ਸਮਾਨ ਇਹੋ ਜਿਹਾ ਹੁੰਦਾ ਆ ਜਿਹਦਾ ਛੇਤੀ ਅੱਗ ਫੜ ਸਕਦਾ ਆ, ਉਹਨੂੰ ਪਰੇ ਰੱਖਣਾ ਚਾਹੀਦਾ ਆ। ਜਿਹੜੀਆਂ ਅੱਗ ਬੁਝਾਉਣ ਵਾਲੀਆਂ ਜਿਹੜੀਆਂ ਪਾਣੀ ਦੀਆਂ ਹੋਜਿਸ ਆ, ਪਾਣੀ ਵਗੈਰਾ ਦਾ ਪ੍ਰਬੰਧ ਜਿਹੜਾ ਉਹ ਨੇੜੇ ਹੋਣਾ ਚਾਹੀਦਾ ਆ। ਫਾਇਰ ਫਾਈਟਿੰਗ ਯੂਨਿਟ ਆ ਜਿਹੜੇ ਇੱਕ ਦੋ ਜ਼ਰੂਰ ਹੋਣੇ ਚਾਹੀਦੇ ਆ ਜਦੋਂ ਅੱਗ ਸਟਾਰਟ ਹੁੰਦੀ ਆ, ਜੇ ਛੋਟੇ ਲੈਵਲ ਤੋਂ ਕੋਈ ਦੂਰੋਂ ਐਂਬਰ ਜਾਂ ਚਗਿਆੜਾ ਜਿਹੜਾ ਉੱਡ ਕੇ ਆਉਂਦਾ ਆ, ਉਹ ਜਿੰਨਾ ਚਿਰ ਬਲ ਕੇ ਵੱਡਾ ਨਹੀਂ ਹੁੰਦਾ ਉਨੇ ਚਿਰ 'ਚ ਤੁਸੀਂ ਆਪ ਵੀ ਪਾਣੀ ਨਾ ਬੁਝਾ ਸਕਦੇ ਆ। ਬਾਕੀ ਬਹੁਤ ਘਰਾਂ 'ਤੇ ਕੰਟਰੀ ਸਾਈਡ ਜਿਹੜੇ ਸਪ੍ਰਿੰਕਲਰ ਸਿਸਟਮ ਆ ਉਹ ਵੀ ਜੇ ਉਹ ਤੁਹਾਡੇ ਪਰਮਾਨੈਂਟ ਫਿਕਸ ਹੋਏ ਆ, ਉਹਦੇ ਲਈ ਡੀਜ਼ਲ ਪੰਪ ਆ ਜਾਂ ਡੀਜ਼ਲ ਜਨਰੇਟਰ ਆ, ਕਿਉਂਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਬਿਜਲੀ ਵੀ ਬੰਦ ਹੋ ਜਾਂਦੀ ਆ, ਕਿਉਂਕਿ ਜਦੋਂ ਬਹੁਤ ਜ਼ਿਆਦਾ ਅੱਗ ਦਾ ਪ੍ਰਕੋਪ ਪਿਛਲੇ ਪਾਸੇ ਹੁੰਦਾ ਆ ਦੂਰ, ਉੱਥੇ ਬਿਜਲੀ ਦੇ ਗਰਿੱਡ ਜਾਂ ਖੰਭੇ ਸੜਨ ਤੋਂ ਪਹਿਲਾਂ ਬਿਜਲੀ ਬੰਦ ਵੀ ਕਰ ਦਿੰਦੇ, ਕਈ ਵਾਰੀ ਆਪਣੇ ਆਪ ਐਕਸੀਡੈਂਟਲੀ ਵੀ ਬੰਦ ਹੋ ਜਾਂਦੀ ਆ, ਤੇ ਉਹ ਜੇ ਤੁਹਾਡੇ ਕੋਲ ਡੀਜ਼ਲ ਬੈਕਅਪ ਪੰਪ ਹੈਗਾ ਆ ਤੇ ਉਹ ਸਪ੍ਰਿੰਕਲਰ ਸਿਸਟਮ ਜੇ ਚੱਲੀ ਜਾਂਦਾ ਤੁਹਾਡੇ ਘਰ ਦੇ ਆਲੇ ਦੁਆਲੇ 10-20 ਮੀਟਰ ਦਾ ਏਰੀਆ ਗਿੱਲਾ ਰੱਖਦਾ, ਤਾਂ ਉਹਦੇ ਨਾਲ ਵੀ ਕਾਫੀ ਬਚਾਅ ਹੋਣ ਦੇ ਚਾਂਸ ਬਣ ਜਾਂਦੇ ਆ।
ਡਿਜ਼ਾਸਟਰ ਰਿਲੀਫ ਆਸਟ੍ਰੇਲੀਆ ਦੇ ਸਹਿ ਸੰਸਥਾਪਕ ਅਤੇ ਸਾਬਕਾ CEO ਜੈਫ ਈਵਾਨਸ ਦੱਸਦੇ ਹਨ ਕਿ ਆਸਟ੍ਰੇਲੀਆ ਪ੍ਰਵਾਸ ਕਰਕੇ ਆਉਣ ਵਾਲੇ ਬਹੁ ਸੱਭਿਆਚਾਰਕ ਭਾਈਚਾਰਿਆਂ ਦੇ ਲੋਕਾਂ ਨੂੰ ਵਧੇਰਾ ਖਤਰਾ ਹੁੰਦਾ।
I think insurance has a leading role because their business model is built around disaster risk and recovery and helping people get back on their feet. So, you know, I've been working with UE Insurance and we were looking at a large study of how Australians perceive risk, perceive disasters and what they do to get prepared for it. And there's glaring gaps in the amount of disasters that people in Australia experience compared with how prepared they are. Insurance is incredibly important. It doesn't always cover everything. So if you would experience a disaster, even if you are insured, There's still time and opportunity and heartache in trying to get yourself back on your feet. It makes life very hard. I think that it's definitely harder for people who from a non-English speaking background, which is about 1 in 5 people in Australia from a speaking a language other than English. Now we know in disasters it's much harder if there's a language barrier. For example, if you don't speak English, you may not understand the warnings, or you may not fully understand and appreciate the type of hazard you're in. There's sometimes a difference in risk perception. Like people if they come to Australia, they may not trust government. A lot of people from linguistically diverse communities don't own cars, so that type of thing can make it much harder for you to evacuate. It's certainly not a prejudice that I've ever seen on the ground, but I do see that people, it's not just people with language other than English, but also lower socioeconomic and people with disabilities and that sort of thing. They just find it much harder to access the system that will support you after a disaster, but also to be prepared because they just can't access the resources.
SBS ਪੰਜਾਬੀ ਨਾਲ ਗੱਲਬਾਤ ਦੌਰਾਨ ਜੈਫ ਈਵਨਸ ਨੇ ਪੰਜਾਬੀ ਮੂਲ ਦੇ ਪ੍ਰਵਾਸੀਆਂ ਨੂੰ ਉਹਨਾਂ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।
So I've spent a lot of time formerly as a firefighter and the chief executive officer of Disaster Relief Australia. And Australia does have a large Indian community, but most people would not know that the in community, so the Sikh community in particular, has a very large volunteer corps that goes out and helps Australians after disasters all over the country. And I've worked with Sikh Volunteers Australia. I think Turbans for Australia was another one in communities assisting people after disasters. It's fantastic to work with people from all over the world helping Australians after disasters.
ਉਹਨਾਂ ਨੇ ਲੋਕਾਂ ਨੂੰ ਗੰਭੀਰ ਮੌਸਮ ਤੋਂ ਸਤਰਕ ਰਹਿਣ ਅਤੇ ਆਪਣੇ ਬਚਾਅ ਲਈ ਪਹਿਲਾਂ ਤੋਂ ਹੀ ਸਿਖਲਾਈ ਪ੍ਰਾਪਤ ਕਰਨ ਦੀ ਹਿਦਾਇਤ ਵੀ ਦਿੱਤੀ।
What we found is that usually there's a lot of little things you can do to make your life so much easier and help you get back on your feet faster after a disaster. A couple of things to look out for. Firstly, there are some areas where it's very difficult or very expensive to get insurance. For example, I come from Lismore on the New South Wales North Coast. It is incredibly subject to flooding, and getting flood insurance there is really, really difficult. So if you're going to buy a house, you need to check and see, can you get insurance there and how much is it going to cost? Likewise, if you live in an area that's incredibly bushfire prone, your insurance costs will go up. Sometimes to be almost cost prohibitives. So if you understand the risk, you can find out what the premiums are, and you can figure out whether or not to access insurance. Which is one of the reasons we built the U.Prepared hub with UE Insurance, because it provides really simple tips. And there are so many simple things you can do to prepare yourself for a disaster that don't cost a lot of money, that can make a massive difference. So the first thing I would say is people should check their insurance policy and see that they're covered and they're adequately covered, because people are often underinsured. So there's uninsured, so they have no insurance at all, and there's people who are uninsured and they didn't anticipate the cost of rebuilding or replacing something would be as expensive as it was, especially because we're living in an inflationary environment. So the first thing they should do is check their policy and make sure they've got appropriate cover. Then there are resources abound on the internet. So whether you use the U.Prepared Hub or you find it somewhere else, and there are languages other than English guides which offer all sorts of simple tips to help you prepare your house. It's just important to know that the information is out there. One of the things that the UE study found when it looked at 2,000 Australians and their attitudes to disaster preparedness is that the number one reason people didn't take action is they simply didn't know what to do. Now, those resources are out there and they're online, and a simple Google search in any language will bring you up resources to help you prepare your home for a disaster.
ਗੰਭੀਰ ਮੌਸਮ ਦੌਰਾਨ ਸਾਰਿਆਂ ਦੀ ਸੁਰੱਖਿਆ ਦੀ ਉਮੀਦ ਦੇ ਨਾਲ SBS ਪੰਜਾਬੀ ਤੋਂ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।